ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰੀਏ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ।
ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-17-67-962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092-310-17-67-962।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਬਾਬਰਕਤ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾਵੰਦ ਦੇ ਕਲਾਮ ਨੂੰ ਸੁਣੀਏ, ਮੈਨੂੰ ਉਮੀਦ ਹੈ ਕਿ ਤੁਸੀਂ ਰੋਜ਼ਾਨਾ ਦੇ ਵਾਂਗੂ ਅੱਜ ਵੀ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਆਓ ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ ਚੋਂ ਇਸ ਗੱਲ ਨੂੰ ਸਿੱਖੀਏ ਤੇ ਇਸ ਗੱਲ ਨੂੰ ਜਾਣੀਏ ਕਿ ਬਪਤਿਸਮਾ ਲੈਣ ਨਾਲ ਅਸੀਂ ਯਿਸੂ ਮਸੀਹ ਵਿੱਚ ਕੀ ਕੁਝ ਪਾਉਂਦੇ ਹਾਂ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਯੋਹੰਨਾ ਰਸੂਲ ਦੀ ਲਿਖੀ ਹੋਈ ਅੰਜੀਲ ਇਹਦੇ 3 ਬਾਬ ਦੀ 5ਵੀਂ ਐਤ ਪੜ੍ਹੀਏ ਤੇ ਇੱਥੇ ਆ ਲਿਖਿਆ ਹੋਇਆ ਕਿ ਯਿਸੂ ਮਸੀਹ ਨੇ ਜਵਾਬ ਦਿੱਤਾ ਕਿ ਮੈਂ ਤੈਨੂੰ ਸੱਚ ਕਹਿਣਾ ਵਾਂ ਕਿ ਜਦੋਂ ਤੱਕ ਕੋਈ ਆਦਮੀ ਪਾਣੀ ਤੇ ਰੂਹ ਤੋਂ ਪੈਦਾ ਨਾ ਹੋਏ ਉਹ ਖੁਦਾ ਦੀ ਬਾਦਸ਼ਾਹੀ ਵਿੱਚ ਦਾਖਿਲ ਨਹੀਂ ਹੋ ਸਕਦਾ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਯਿਸੂ ਮਸੀਹ ਦੇ ਕਲਾਮ ਨੂੰ ਪਾਉਂਦੇ ਹਾਂ ਤੇ ਯਿਸੂ ਮਸੀਹ ਨਿਕੋਦੀਮਸ ਨੂੰ ਆ ਫਰਮਾਉਂਦੇ ਨੇ ਤੇ ਅੱਜ ਉਹ ਸਾਡੇ ਨਾਲ ਵੀ ਆ ਕਲਾਮ ਕਰਦੇ ਨੇ। ਯਿਸੂ ਮਸੀਹ ਕਹਿੰਦੇ ਨੇ ਕਿ ਮੈਂ ਤੈਨੂੰ ਸੱਚ ਕਹਿਣਾ ਵਾਂ ਕਿ ਜਦੋਂ ਤੱਕ ਕੋਈ ਆਦਮੀ ਪਾਣੀ ਤੇ ਰੂਹ ਤੋਂ ਪੈਦਾ ਨਾ ਹੋਏ ਉਹ ਖੁਦਾ ਦੀ ਬਾਦਸ਼ਾਹੀ ਵਿੱਚ ਦਾਖਿਲ ਨਹੀਂ ਹੋ ਸਕਦਾ। ਸੋ ਸਾਥੀਓ, ਜਦੋਂ ਯਿਸੂ ਮਸੀਹ ਆਪਣੇ ਕਲਾਮ ਵਿੱਚ ਆ ਫਰਮਾਉਂਦੇ ਨੇ ਕਿ ਮੈਂ ਤੈਨੂੰ ਸੱਚ ਕਹਿਣਾ ਵਾਂ, ਉਸ ਵੇਲੇ ਯਾਦ ਰੱਖੋ ਕਿ ਯਿਸੂ ਮਸੀਹ ਦੇ ਉਸ ਕਲਾਮ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੈ। ਯਿਸੂ ਮਸੀਹ ਨੇ ਜਦੋਂ ਆ ਗੱਲ ਕਹੀ ਕਿ ਮੈਂ ਤੈਨੂੰ ਸੱਚ ਕਹਿਣਾ ਵਾਂ, ਉਸ ਵੇਲੇ ਯਿਸੂ ਮਸੀਹ ਨੇ ਇਸ ਗੱਲ ਨੂੰ ਬਿਆਨ ਕੀਤਾ ਕਿ ਆ ਗੱਲ ਇਸ ਗੱਲ ਦੀ ਜ਼ਮਾਨਤ ਹੈ। ਮੈਂ ਇਸ ਗੱਲ ਦੀ ਤਸਦੀਕ ਕਰਨਾ ਵਾਂ ਕਿ ਜਦੋਂ ਤੱਕ ਕੋਈ ਆਦਮੀ ਪਾਣੀ ਤੇ ਰੂਹ ਤੋਂ ਪੈਦਾ ਨਾ ਹੋਏ ਉਹ ਖੁਦਾ ਦੀ ਬਾਦਸ਼ਾਹੀ ਵਿੱਚ ਦਾਖਿਲ ਨਹੀਂ ਹੋ ਸਕਦਾ। ਸੋ ਸਾਥੀਓ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਯਿਸੂ ਮਸੀਹ ਦੇ ਇਸ ਕਲਾਮ ਵਿੱਚ ਸੱਚਾਈ ਪਾਈ ਜਾਂਦੀ ਹੈ। ਯਿਸੂ ਮਸੀਹ ਖੁਦਾ ਦੀ ਬਾਦਸ਼ਾਹਤ ਵਿੱਚ ਦਾਖਿਲ ਹੋਣ ਦਾ ਅਸੂਲ ਬਿਆਨ ਕਰਦੇ ਨੇ, ਸ਼ਰਤ ਸਾਡੇ ਸਾਹਮਣੇ ਰੱਖਦੇ ਨੇ। ਉਹ ਫਰਮਾਉਂਦੇ ਨੇ ਕਿ ਜਦੋਂ ਤੱਕ ਕੋਈ ਆਦਮੀ ਪਾਣੀ ਤੇ ਰੂਹ ਤੋਂ ਪੈਦਾ ਨਾ ਹੋਏ ਉਹ ਖੁਦਾ ਦੀ ਬਾਦਸ਼ਾਹੀ ਵਿੱਚ ਦਾਖਿਲ ਨਹੀਂ ਹੋ ਸਕਦਾ। ਸੋ ਇਹਦਾ ਮਤਲਬ ਹੈ ਕਿ ਖੁਦਾ ਦੀ ਬਾਦਸ਼ਾਹੀ ਵਿੱਚ ਦਾਖਿਲ ਹੋਣ ਦੇ ਲਈ ਪਾਣੀ ਤੇ ਰੂਹ ਤੋਂ ਪੈਦਾ ਹੋਣਾ ਜ਼ਰੂਰੀ ਹੈ। ਤੇ ਸਾਥੀਓ, ਆ ਗੱਲ ਯਾਦ ਰੱਖੋ ਕਿ ਪਾਣੀ ਤੋਂ ਮੁਰਾਦ ਪਾਣੀ ਦਾ ਬਪਤਿਸਮਾ ਹੈ, ਜਿਹੜਾ ਕਿ ਅਸੀਂ ਜਿਸਮਾਨੀ ਤੌਰ ਨਾਲ ਪਾਣੀ ਵਿੱਚ ਬਪਤਿਸਮਾ ਲੈਂਦੇ ਹਾਂ। ਸੋ ਪਾਣੀ ਦਾ ਤਾਲੁਕ ਪਾਣੀ ਦੇ ਬਪਤਿਸਮੇ ਨਾਲ ਹੈ ਤੇ ਰੂਹ ਤੋਂ ਪੈਦਾ ਹੋਣ ਦਾ ਤਾਲੁਕ ਰੂਹਾਨੀ ਤਬਦੀਲੀ ਦੇ ਨਾਲ ਹੈ। ਜਦੋਂ ਅਸੀਂ ਜਿਸਮਾਨੀ ਤੌਰ ਨਾਲ ਪਾਣੀ ਦਾ ਬਪਤਿਸਮਾ ਤੇ ਰੂਹ ਤੋਂ ਮੁਰਾਦ ਰੂਹਾਨੀ ਤੌਰ ਨਾਲ ਜਦੋਂ ਅਸੀਂ ਤਬਦੀਲ ਹੁੰਦੇ ਹਾਂ, ਜਦੋਂ ਸਾਡੀ ਬੈਰੂਨੀ ਤੇ ਅੰਦਰੂਨੀ ਯਾਨੀ ਕਿ ਬਾਹਰੋਂ ਤੇ ਅੰਦਰੋਂ ਜਦੋਂ ਅਸੀਂ ਤਬਦੀਲ ਹੁੰਦੇ ਹਾਂ, ਜਦੋਂ ਸਾਡੀਆਂ ਜ਼ਿੰਦਗੀਆਂ ਚੋਂ ਯਿਸੂ ਮਸੀਹ ਜਾਣਿਆ ਤੇ ਪਹਿਚਾਣਿਆ ਜਾਂਦਾ ਹੈ, ਜਦੋਂ ਅਸੀਂ ਯਿਸੂ ਮਸੀਹ ਨੂੰ ਦਿਲੋਂ ਜਾਨ ਨਾਲ ਕਬੂਲ ਕਰ ਲੈਂਦੇ ਹਾਂ, ਉਸ ਵੇਲੇ ਅਸੀਂ ਖੁਦਾ ਦੀ ਬਾਦਸ਼ਾਹ ਦੇ ਵਾਰਿਸ ਠਹਿਰਨੇ ਹਾਂ। ਸੋ ਸਾਥੀਓ, ਯਿਸੂ ਮਸੀਹ ਨੇ ਨਿਕੋਦੀਮਸ ਨੂੰ ਇਸ ਗੱਲ ਦੀ ਤਾਲੀਮ ਦਿੱਤੀ ਤੇ ਅੱਜ ਉਹ ਸਾਨੂੰ ਵੀ ਇਸ ਗੱਲ ਦੀ ਤਾਲੀਮ ਦਿੰਦੇ ਨੇ ਕਿ ਬਪਤਿਸਮਾ ਲੈਣਾ ਜ਼ਰੂਰੀ ਹੈ। ਤੇ ਸਾਥੀਓ, ਮੈਂ ਤੁਹਾਨੂੰ ਯਿਸੂ ਮਸੀਹ ਦੇ ਕਲਾਮ ਦੇ ਮੁਤਾਬਿਕ ਆ ਗੱਲ ਦੱਸਣਾ ਚਾਹੁੰਦਾ ਵਾਂ ਕਿ ਪਾਣੀ ਦੇ ਬਪਤਿਸਮੇ ਦੇ ਬਗੈਰ ਤੇ ਰੂਹਾਨੀ ਤੌਰ ਨਾਲ ਰੂਹ ਤੋਂ ਪੈਦਾ ਹੋਣ ਦੇ ਬਗੈਰ ਅਸੀਂ ਖੁਦਾ ਦੀ ਬਾਦਸ਼ਾਹਤ ਵਿੱਚ ਦਾਖਲ ਨਾ ਹੋ ਸਕਾਂਗੇ। ਸੋ ਖੁਦਾ ਦੀ ਬਾਦਸ਼ਾਹਤ ਵਿੱਚ ਜਾਣ ਦੇ ਲਈ ਜਿਸਮਾਨੀ ਤੌਰ ਨਾਲ ਪਾਣੀ ਦਾ ਬਪਤਿਸਮਾ ਲੈਣਾ ਜ਼ਰੂਰੀ ਹੈ ਅਤੇ ਰੂਹਾਨੀ ਤੌਰ ਨਾਲ ਰੂਹ ਤੋਂ ਪੈਦਾ ਹੋਣਾ ਜ਼ਰੂਰੀ ਹੈ। ਸਾਥੀਓ, ਯਾਦ ਰੱਖੋ ਕਿ ਰੂਹ ਤੋਂ ਪੈਦਾ ਹੋਣ ਤੋਂ ਜੋ ਮਤਲਬ ਹੈ ਉਹ ਹੈ ਜ਼ਿਹਨ ਅਤੇ ਦਿਲ ਦੀ ਤਬਦੀਲੀ। ਜਦੋਂ ਅਸੀਂ ਰੂਹਾਨੀ ਤੌਰ ਨਾਲ ਤਬਦੀਲ ਹੋ ਜਾਂਦੇ ਹਾਂ, ਆਪਣੀ ਪੁਰਾਣੀ ਜ਼ਿੰਦਗੀ ਨੂੰ ਤਰਕ ਕਰ ਦਿੰਦੇ ਹਾਂ, ਆਪਣੀ ਪੁਰਾਣੀ ਇਨਸਾਨੀਅਤ ਨੂੰ ਉਤਾਰ ਦਿੰਦੇ ਹਾਂ, ਜਦੋਂ ਅਸੀਂ ਬਪਤਿਸਮਾ ਲੈ ਕੇ ਯਿਸੂ ਮਸੀਹ ਦੀ ਰਾਸਤਬਾਜ਼ੀ ਨੂੰ ਪਾ ਲੈਂਦੇ ਹਾਂ, ਉਸ ਵੇਲੇ ਅਸੀਂ ਜਿਸਮਾਨੀ ਅਤੇ ਰੂਹਾਨੀ ਤੌਰ ਨਾਲ ਤਬਦੀਲ ਹੋ ਜਾਂਦੇ ਹਾਂ। ਅਤੇ ਸਾਥੀ, ਇੱਥੇ ਮੈਂ ਤੁਹਾਨੂੰ ਆਹ ਵੀ ਗੱਲ ਦੱਸਣਾ ਚਾਹਾਂਗਾ ਕਿ ਲਫ਼ਜ਼ ਬਪਤਿਸਮਾ ਯੂਨਾਨੀ ਜ਼ੁਬਾਨ ਲਫ਼ਜ਼ ਬੈਪਟੀਜ਼ੋ ਤੋਂ ਲਿਆ ਗਿਆ ਹੈ, ਜਿਹਦਾ ਮਤਲਬ ਹੈ ਪਾਣੀ ਵਿੱਚ ਡਿਬੋਣਾ। ਸੋ ਪਾਣੀ ਵਿੱਚ ਗੋਤਾ ਲੈਣਾ, ਯਾਨੀ ਕਿ ਪਾਣੀ ਦਾ ਬਪਤਿਸਮਾ ਲੈਣਾ ਸਾਡੇ ਵਾਸਤੇ ਬੜਾ ਹੀ ਜ਼ਰੂਰੀ ਹੈ, ਕਿਉਂਕਿ ਸਾਥੀਓ, ਬਪਤਿਸਮਾ ਯਿਸੂ ਮਸੀਹ ਵਿੱਚ ਸ਼ਾਮਿਲ ਹੋਣ ਦਾ ਨਾਂ ਹੈ। ਸਾਡੀ ਨਿਜਾਤ, ਅਬਦੀ ਜ਼ਿੰਦਗੀ ਯਿਸੂ ਮਸੀਹ ਦੇ ਨਾਲ ਜੁੜੀ ਹੋਈ ਹੈ, ਅਤੇ ਯਿਸੂ ਮਸੀਹ ਦੀ ਮੌਤ, ਉਹਦਾ ਦਫ਼ਨ ਹੋਣਾ ਅਤੇ ਜੀ ਉੱਠਣਾ ਸਾਡੀ ਨਿਜਾਤ ਦੀ ਜ਼ਮਾਨਤ ਹੈ। ਅਤੇ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਲੂਸ ਰਸੂਲ ਦਾ ਪਹਿਲਾ ਖਤ ਕਰੰਥੀਓ ਦੇ ਨਾਮ ਇਹਦੇ 15ਵੇਂ ਬਾਬ ਦੀ 3 ਅਤੇ 4 ਆਇਤ ਵਿੱਚ ਆਹ ਗੱਲ ਪੜ੍ਹਨੇ ਹਾਂ ਕਿ ਮੈਂ ਸਭ ਤੋਂ ਪਹਿਲੂ ਤੁਹਾਨੂੰ ਉਹੀ ਗੱਲ ਦੱਸਣਾ ਵਾਂ ਜਿਹੜੀ ਮੇਰੇ ਤੱਕ ਪਹੁੰਚੀ ਹੈ ਕਿ ਮਸੀਹ ਕਿਤਾਬੇ ਮੁਕੱਦਸ ਦੇ ਮੁਤਾਬਿਕ ਸਾਡੇ ਗੁਨਾਹਾਂ ਦੇ ਲਈ ਮੋਇਆ ਅਤੇ ਦਫ਼ਨ ਹੋਇਆ ਅਤੇ 3 ਦਿਨ ਕਿਤਾਬੇ ਮੁਕੱਦਸ ਦੇ ਮੁਤਾਬਿਕ ਜੀ ਉੱਠਿਆ। ਔਰ ਫਿਰ ਸਾਥੀਓ, ਅਗਰ ਅਸੀਂ ਇਹਦੇ ਨਾਲ ਰੋਮੀਓ ਦਾ ਖਤ ਦੇ 6 ਬਾਬ ਦੀ 3 ਅਤੇ 4 ਆਇਤ ਪੜ੍ਹੀਏ ਤਾਂ ਇੱਥੇ ਆ ਗੱਲ ਬਿਆਨ ਕੀਤੀ ਗਈ ਹੈ ਕਿ ਕੀ ਤੁਸੀਂ ਨਹੀਂ ਜਾਣਦੇ ਕਿ ਅਸਾਂ ਜਿਨ੍ਹਾਂ ਨੇ ਮਸੀਹ ਯਿਸੂ ਵਿੱਚ ਸ਼ਾਮਿਲ ਹੋਣ ਦਾ ਬਪਤਿਸਮਾ ਲਿਆ ਹੈ ਉਹਦੀ ਮੌਤ ਵਿੱਚ ਸ਼ਾਮਿਲ ਹੋਣ ਦਾ ਬਪਤਿਸਮਾ ਲਿਆ ਹੈ। ਸੋ ਮੌਤ ਵਿੱਚ ਸ਼ਾਮਿਲ ਹੋਣ ਦੇ ਬਪਤਿਸਮੇ ਦੇ ਵਸੀਲੇ ਤੋਂ ਅਸੀਂ ਉਹਦੇ ਨਾਲ ਦਫ਼ਨ ਵੀ ਹੋਏ ਤਾਂ ਕਿ ਜਿਸ ਤਰ੍ਹਾਂ ਮਸੀਹ ਬਾਪ ਦੇ ਜਲਾਲ ਦੇ ਵਸੀਲੇ ਨਾਲ ਮੁਰਦਿਆਂ 'ਚੋਂ ਜ਼ਿੰਦਾ ਹੋਇਆ, ਉਸ ਤਰ੍ਹਾਂ ਅਸੀਂ ਵੀ ਨਵੀਂ ਜ਼ਿੰਦਗੀ ਵਿੱਚ ਚੱਲੀਏ। ਸੋ ਸਾਥੀਓ, ਬਪਤਿਸਮਾ ਯਿਸੂ ਮਸੀਹ ਵਿੱਚ ਸ਼ਾਮਿਲ ਹੁੰਦਾ ਨਾ ਹੈ। ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ ਉਸ ਵੇਲੇ ਅਸੀਂ ਯਿਸੂ ਮਸੀਹ ਦੀ ਮੌਤ, ਉਹਦੇ ਦਫ਼ਨ ਹੋਣ ਅਤੇ ਜੀ ਉੱਠਣ ਵਿੱਚ ਸ਼ਾਮਿਲ ਹੁੰਦੇ ਹਾਂ। ਜਦੋਂ ਅਸੀਂ ਪਾਣੀ ਵਿੱਚ ਉਤਰਨੇ ਹਾਂ, ਪਾਣੀ ਵਿੱਚ ਜਦੋਂ ਅਸੀਂ ਗੋਤਾ ਲੈਂਦੇ ਹਾਂ, ਡੁੱਬਨੇ ਹਾਂ, ਉਸ ਵੇਲੇ ਅਸੀਂ ਉਹਦੀ ਮੌਤ ਵਿੱਚ ਸ਼ਾਮਿਲ ਹੁੰਦੇ ਹਾਂ, ਅਸੀਂ ਉਹਦੇ ਨਾਲ ਦਫ਼ਨ ਹੁੰਦੇ ਹਾਂ। ਔਰ ਫਿਰ ਜਦੋਂ ਅਸੀਂ ਪਾਣੀ 'ਚੋਂ ਬਾਹਰ ਨਿਕਲਦੇ ਹਾਂ, ਉਸ ਵੇਲੇ ਅਸੀਂ ਉਹਦੇ ਨਾਲ ਨਵੀਂ ਜ਼ਿੰਦਗੀ ਵਿੱਚ ਚੱਲਦੇ ਹਾਂ। ਸਾਡੀ ਪੁਰਾਣੀ ਜ਼ਿੰਦਗੀ ਬਪਤਿਸਮਾ ਲੈਣ ਦੇ ਬਾਅਦ ਖਤਮ ਹੋ ਜਾਂਦੀ ਹੈ। ਖੁਦਾਵੰਦ ਸਾਡੇ ਗੁਨਾਹਾਂ ਨੂੰ ਮਾਫ਼ ਕਰ ਦਿੰਦਾ ਹੈ, ਸਾਨੂੰ ਪਾਕ ਸਾਫ਼ ਕਰਦਾ ਹੈ ਅਤੇ ਸਾਨੂੰ ਨਵੀਂ ਜ਼ਿੰਦਗੀ ਤਾਂ ਫਰਮਾਉਂਦਾ ਹੈ ਤਾਂ ਕਿ ਅਸੀਂ ਆਪਣੀ ਬਕੀਆ ਜ਼ਿੰਦਗੀ, ਆਉਣ ਵਾਲੀ ਜ਼ਿੰਦਗੀ ਉਹਦੇ ਨਾਲ ਗੁਜ਼ਾਰੀਏ ਅਤੇ ਆਪਣੀ ਜ਼ਿੰਦਗੀ ਤੋਂ ਉਹਦਾ ਜਲਾਲ ਜ਼ਾਹਿਰ ਕਰੀਏ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਜਿਨ੍ਹਾਂ ਲੋਕਾਂ ਨੇ ਵੀ ਯਿਸੂ ਮਸੀਹ ਨੂੰ ਕਬੂਲ ਕੀਤਾ, ਯਿਸੂ ਮਸੀਹ 'ਤੇ ਇਮਾਨ ਲਿਆਏ, ਉਹਨਾਂ ਨੇ ਬਪਤਿਸਮਾ ਲਿਆ, ਉਹਨਾਂ ਦੀ ਗੁਨਾਹ ਭਰੀ ਜ਼ਿੰਦਗੀ, ਪੁਰਾਣੀ ਜ਼ਿੰਦਗੀ ਯਿਸੂ ਮਸੀਹ ਦੇ ਨਾਲ ਮਸਲੂਬ ਹੋ ਕੇ ਮਰ ਗਈ। ਜਿਨ੍ਹਾਂ ਨੇ ਯਿਸੂ ਮਸੀਹ ਵਿੱਚ ਬਪਤਿਸਮਾ ਲਿਆ ਉਹਨਾਂ ਨੇ ਉਹਦੇ ਕੋਲੋਂ ਨਵੀਂ ਜ਼ਿੰਦਗੀ ਹਾਸਲ ਕੀਤੀ ਅਤੇ ਉਹਦੀ ਰਾਸਤਬਾਜ਼ੀ ਨੂੰ ਪੂਰਾ ਕੀਤਾ। ਸਾਥੀਓ, ਖੁਦਾਵੰਦ ਯਿਸੂ ਮਸੀਹ ਮੇਰੇ ਅਤੇ ਤੁਹਾਡੇ ਗੁਨਾਹਾਂ ਦੇ ਬਦਲੇ ਸਲੀਬ 'ਤੇ ਮਸਲੂਬ ਹੋਇਆ, ਉਹ ਸਲੀਬ 'ਤੇ ਮਰਿਆ ਔਰ ਫਿਰ ਉਹਨੂੰ ਦਫ਼ਨ ਕੀਤਾ ਗਿਆ ਔਰ ਫਿਰ ਯਿਸੂ ਮਸੀਹ 3 ਦਿਨ ਮੁਰਦਿਆਂ 'ਚੋਂ ਜੀ ਉੱਠਿਆ ਤਾਂ ਕਿ ਰਾਸਤਬਾਜ਼ ਲੋਕ ਯਿਸੂ ਮਸੀਹ ਵਿੱਚ ਨਵੀਂ ਜ਼ਿੰਦਗੀ ਪਾਉਣ। ਸੋ ਬਪਤਿਸਮਾ ਯਿਸੂ ਮਸੀਹ ਦੇ ਨਾਲ ਮਰਨ, ਦਫ਼ਨ ਹੋਣ ਅਤੇ ਜੀ ਉੱਠਣ ਦੀ ਅਲਾਮਤ ਹੈ। ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ ਉਸ ਵੇਲੇ ਅਸੀਂ ਆਪਣੀ ਪੁਰਾਣੀ ਜ਼ਿੰਦਗੀ ਤੋਂ ਛੁਟਕਾਰਾ ਪਾਉਂਦੇ ਹਾਂ ਅਤੇ ਯਿਸੂ ਮਸੀਹ ਵਿੱਚ ਨਵੀਂ ਜ਼ਿੰਦਗੀ ਨੂੰ ਹਾਸਲ ਕਰਦੇ ਹਾਂ। ਸਾਥੀਓ, ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਹੀ ਅਸੀਂ ਰੂਹਾਨੀ ਅਤੇ ਜਿਸਮਾਨੀ ਤਬਦੀਲੀ ਪਾਉਂਦੇ ਹਾਂ। ਸਾਡਾ ਚਾਲ ਚੱਲਨ, ਸਾਡਾ ਕਰਦਾਰ ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਬਦਲ ਜਾਂਦਾ ਹੈ, ਅਸੀਂ ਮੁਕੰਮਲ ਤੌਰ ਨਾਲ ਤਬਦੀਲ ਹੋ ਜਾਂਦੇ ਹਾਂ। ਇਸ ਲਈ ਅਸੀਂ ਬਾਈਬਲ ਮੁਕੱਦਸ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਜਿਹੜਾ ਕੋਈ ਵੀ ਯਿਸੂ ਮਸੀਹ ਵਿੱਚ ਏ ਉਹ ਨਵਾਂ ਮਖਲੂਕ ਏ। ਸਾਥੀਓ, ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ ਉਸ ਵੇਲੇ ਅਸੀਂ ਯਿਸੂ ਮਸੀਹ ਵਿੱਚ ਜ਼ਿੰਦਗੀ ਗੁਜ਼ਾਰਨਾ ਸ਼ੁਰੂ ਕਰ ਦਿੰਦੇ ਹਾਂ। ਪਾਲੂਸ ਰਸੂਲ ਗਲਤੀਆਂ ਦੇ ਖੱਤ ਦੇ 2 ਬਾਬ ਦੀ 20 ਆਇਤ ਵਿੱਚ ਆ ਗੱਲ ਲਿਖਦਾ ਕਿ ਮੈਂ ਮਸੀਹ ਯਿਸੂ ਦੇ ਨਾਲ ਮਸਲੂਬ ਹੋਇਆ ਵਾਂ ਅਤੇ ਹੁਣ ਮੈਂ ਜ਼ਿੰਦਾ ਨਾ ਰਿਹਾ ਬਲਕਿ ਮਸੀਹ ਮੇਰੇ ਵਿੱਚ ਜ਼ਿੰਦਾ ਹੈ ਅਤੇ ਮੈਂ ਜਿਹੜਾ ਹੁਣ ਜਿਸਮ ਵਿੱਚ ਜ਼ਿੰਦਗੀ ਗੁਜ਼ਾਰਨਾ ਵਾਂ ਅਤੇ ਖੁਦਾ ਦੇ ਬੇਟੇ 'ਤੇ ਇਮਾਨ ਲਿਆਉਣਾ ਵਾਂ ਜਿਹਨੇ ਮੇਰੇ ਨਾਲ ਮੁਹੱਬਤ ਰੱਖੀ ਅਤੇ ਆਪਣੇ ਆਪ ਨੂੰ ਮੇਰੇ ਲਈ ਮੌਤ ਦੇ ਹਵਾਲੇ ਕਰ ਦਿੱਤਾ। ਸਾਥੀਓ, ਪਾਲੂਸ ਰਸੂਲ ਆਪਣੇ ਇਮਾਨ ਦਾ ਇਜ਼ਹਾਰ ਕਰਦਾ ਹੈ, ਉਹ ਇਸ ਗੱਲ ਦਾ ਇਕਰਾਰ ਕਰਦਾ ਹੈ ਕਿ ਹੁਣ ਮੈਂ ਜ਼ਿੰਦਾ ਨਾ ਰਿਹਾ ਬਲਕਿ ਮਸੀਹ ਮੇਰੇ ਵਿੱਚ ਜ਼ਿੰਦਾ ਹੈ, ਤੇ ਜਿਹੜੀ ਜ਼ਿੰਦਗੀ ਮੈਂ ਗੁਜ਼ਾਰਾਂ ਦਿਆਂ ਉਹ ਖੁਦਾ ਦੀ ਏ, ਕਿਉਂਕਿ ਉਹਨੇ ਮੇਰੇ ਨਾਲ ਮੁਹੱਬਤ ਰੱਖੀ ਏ ਤੇ ਆਪਣੇ ਆਪ ਨੂੰ ਮੇਰੇ ਲਈ ਮੌਤ ਦੇ ਹਵਾਲੇ ਕੀਤਾ ਸੀ। ਸਾਥੀਓ, ਜਦੋਂ ਅਸੀਂ ਵੀ ਬਪਤਿਸਮਾ ਲੈਂਦੇ ਹਾਂ ਉਸ ਵੇਲੇ ਅਸੀਂ ਵੀ ਇਸ ਗੱਲ ਦਾ ਇਕਰਾਰ ਕਰਨੇ ਆ ਕਿ ਹੁਣ ਮੈਂ ਮਸੀਹ ਦੇ ਨਾਲ ਮਸਲੂਬ ਹੋਇਆ ਵਾਂ, ਹੁਣ ਮੈਂ ਜ਼ਿੰਦਾ ਨਾ ਰਿਹਾ ਬਲਕਿ ਮਸੀਹ ਮੇਰੇ ਵਿੱਚ ਜ਼ਿੰਦਾ ਹੈ। ਮੈਂ ਜਿਹੜਾ ਕਿ ਜਿਸਮ ਵਿੱਚ ਤੇ ਜ਼ਿੰਦਗੀ ਗੁਜ਼ਾਰਨਾ ਵਾਂ, ਪਰ ਮੈਂ ਖੁਦਾ ਦੇ ਬੇਟੇ ਤੇ ਈਮਾਨ ਰੱਖਣਾ ਵਾਂ ਜਿਹਨੇ ਮੇਰੇ ਨਾਲ ਮੁਹੱਬਤ ਰੱਖੀ ਏ ਤੇ ਆਪਣੇ ਆਪ ਨੂੰ ਮੇਰੇ ਲਈ ਮੌਤ ਦੇ ਹਵਾਲੇ ਕਰ ਦਿੱਤਾ। ਸੋ ਯਿਸੂ ਮਸੀਹ ਤੇ ਈਮਾਨ ਰੱਖਣ ਦੀ ਬਦੌਲਤ ਅਸੀਂ ਬਚਾਏ ਜਾਂਦੇ ਹਾਂ, ਨਿਜਾਤ ਪਾਉਂਦੇ ਹਾਂ, ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰਨੇ ਹਾਂ ਅਤੇ ਉਸ ਬਾਦਸ਼ਾਹ ਦੇ ਵਾਰਿਸ ਠਹਿਰਨੇ ਹਾਂ ਜਿਹੜੀ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਅਸੀਂ ਵੇਖਦੇ ਕਿ ਬਪਤਿਸਮਾ ਲੈਣ ਨਾਲ ਅਸੀਂ ਯਿਸੂ ਮਸੀਹ ਵਿੱਚ ਸਭ ਕੁਝ ਪਾਉਂਦੇ ਹਾਂ, ਗੁਨਾਹਾਂ ਤੋਂ ਮਾਫ਼ੀ, ਨਿਜਾਤ, ਹਮੇਸ਼ਾ ਦੀ ਜ਼ਿੰਦਗੀ, ਔਰ ਫਿਰ ਅਸੀਂ ਖੁਦਾ ਦੇ ਖਾਨਦਾਨ ਵਿੱਚ ਸ਼ਾਮਿਲ ਹੋ ਜਾਂਦੇ ਹਾਂ, ਅਬਦੇ ਬਾਦਸ਼ਾਹ ਦੇ ਵਾਰਿਸ ਠਹਿਰਨੇ ਹਾਂ। ਅਤੇ ਬਾਈਬਲ ਮੁਕੱਦਸ ਦੇ ਮੁਤਾਬਿਕ ਅਸੀਂ ਯਿਸੂ ਮਸੀਹ ਵਿੱਚ ਖੁਦਾ ਬਾਪ ਦੇ ਬੇਟੇ ਅਤੇ ਬੇਟੀਆਂ ਠਹਿਰਨੇ ਹਾਂ। ਸਾਥੀਓ, ਅਸਾਂ ਤੌਬਾ ਕਰਕੇ ਬਪਤਿਸਮਾ ਲੈਣਾ ਹੈ, ਕਿਉਂਕਿ ਇਸ ਗੱਲ ਦਾ ਹੁਕਮ ਸਾਨੂੰ ਬਾਈਬਲ ਮੁਕੱਦਸ ਵਿੱਚ ਪੜ੍ਹਨ ਨੂੰ ਮਿਲਦਾ ਹੈ। ਅਮਾਲ ਦੀ ਕਿਤਾਬ ਦੇ ਦੋ ਬਾਬ ਦੀ 38 ਆਇਤ ਵਿੱਚ ਲਿਖਿਆ ਹੈ ਕਿ ਤੌਬਾ ਕਰੋ ਤੇ ਤੁਹਾਡੇ ਚੋਂ ਹਰੇਕ ਆਪਣੇ ਗੁਨਾਹਾਂ ਦੀ ਮਾਫ਼ੀ ਦੇ ਲਈ ਯਿਸੂ ਮਸੀਹ ਦੇ ਨਾਂ ਤੇ ਬਪਤਿਸਮਾ ਲਵੇ ਤੇ ਤੁਸੀਂ ਰੂਹ ਕੁਦਸ ਇਨਾਮ ਵਿੱਚ ਪਾਵੋਗੇ। ਸੋ ਅਸੀਂ ਆਪਣੇ ਗੁਨਾਹਾਂ ਤੋਂ ਤੌਬਾ ਕਰੀਏ, ਗੁਨਾਹਾਂ ਤੋਂ ਮਾਫ਼ੀ ਪਾਉਣ ਦੇ ਲਈ ਯਿਸੂ ਮਸੀਹ ਨੂੰ ਕਬੂਲ ਕਰੀਏ, ਬਪਤਿਸਮਾ ਲਈਏ, ਤਾਂ ਕਿ ਅਸੀਂ ਖੁਦਾਵੰਦ ਕੋਲੋਂ ਰੂਹ ਕੁਦਸ ਵੀ ਇਨਾਮ ਵਿੱਚ ਪਾਈਏ, ਕਿਉਂਕਿ ਸਾਥੀਓ, ਰੂਹ ਕੁਦਸ ਹੀ ਸਾਡੀ ਅਹਿਮ ਜ਼ਰੂਰਤ ਹੈ ਜਿਹੜਾ ਕਿ ਹਰ ਜਗ੍ਹਾ 'ਤੇ ਸਾਡੀ ਰਹਿਨਮਾਈ ਕਰਦਾ ਹੈ ਅਤੇ ਸਾਨੂੰ ਖੁਦਾ ਦੀ ਹਜ਼ੂਰੀ ਵਿੱਚ ਕਾਇਮ ਉਦਾਇਮ ਰੱਖਦਾ ਹੈ। ਸਾਥੀਓ, ਅਸੀਂ ਤਾਂ ਬੇਸ਼ੱਕ ਤੌਬਾ ਕਰਕੇ ਯਿਸੂ ਮਸੀਹ ਤੇ ਇਮਾਨ ਲਿਆ ਕੇ ਬਪਤਿਸਮਾ ਲੈਂਦੇ ਹਾਂ ਤਾਂ ਕਿ ਸਾਡੇ ਗੁਨਾਹ ਬਖਸ਼ੇ ਜਾਣ, ਅਸੀਂ ਨਿਜਾਤ ਪਾ ਕੇ ਹਮੇਸ਼ਾ ਦੀ ਜ਼ਿੰਦਗੀ ਪਾ ਸਕੀਏ। ਪਰ ਸਾਥੀਓ, ਯਾਦ ਰੱਖੋ ਕਿ ਜਦੋਂ ਯਿਸੂ ਮਸੀਹ ਨੇ ਬਪਤਿਸਮਾ ਲਿਆ ਸੀ ਉਸ ਵੇਲੇ ਯਿਸੂ ਮਸੀਹ ਨੇ ਇਸ ਮਕਸਦ ਲਈ ਜਾਂ ਇਸ ਗੱਲ ਦੇ ਲਈ ਬਪਤਿਸਮਾ ਨਹੀਂ ਲਿਆ ਸੀ ਕਿ ਉਹ ਨਿਜਾਤ ਪਾਉਣ। ਯਿਸੂ ਮਸੀਹ ਤੇ ਖੁਦ ਨਿਜਾਤ ਦਾ ਮੰਬਾ ਹੈ, ਯਿਸੂ ਮਸੀਹ ਤੇ ਖੁਦ ਦੁਨੀਆਂ ਦਾ ਨਿਜਾਤ ਦੇਹਿੰਦਾ ਹੈ। ਨਿਜਾਤ ਉਹਦੇ ਲਈ ਨਹੀਂ ਬਲਕਿ ਸਾਡੇ ਲਈ ਜ਼ਰੂਰੀ ਹੈ। ਯਿਸੂ ਮਸੀਹ ਨੇ ਤੇ ਬਪਤਿਸਮਾ ਸਾਨੂੰ ਇੱਕ ਨਮੂਨਾ ਦੇਣ ਦੇ ਲਈ ਲਿਆ। ਯਿਸੂ ਮਸੀਹ ਗੁਨਾਹ ਤੋਂ ਪਾਕ ਸਨ, ਉਹਨਾਂ ਨੂੰ ਗੁਨਾਹਾਂ ਤੋਂ ਤੌਬਾ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਕਿਉਂਕਿ ਉਹ ਅਲਾਹੀ ਹਸਤੀ ਨੇ, ਪਾਕ ਹਸਤੀ ਨੇ, ਬੇਐਬ ਨੇ, ਬੇਦਾਗ ਨੇ, ਗੁਨਾਹ ਤੋਂ ਪਾਕ ਨੇ। ਸੋ ਉਹਨਾਂ ਨੇ ਤੇ ਰਾਸਤਬਾਜ਼ੀ ਨੂੰ ਪੂਰਾ ਕਰਨ ਦੇ ਲਈ ਬਪਤਿਸਮਾ ਲਿਆ ਅਤੇ ਸਾਨੂੰ ਇੱਕ ਰੋਸ਼ਨ ਮਿਸਾਲ ਦਿੱਤੀ, ਇੱਕ ਐਸਾ ਨਮੂਨਾ ਦਿੱਤਾ ਜਿਹਦੇ 'ਤੇ ਅਸੀਂ ਅਮਲ ਕਰਕੇ ਅਸੀਂ ਵੀ ਆਪਣੀਆਂ ਜ਼ਿੰਦਗੀਆਂ ਤੋਂ ਉਹਦੇ ਜਲਾਲ ਨੂੰ ਜ਼ਾਹਿਰ ਕਰ ਸਕੀਏ। ਸਾਥੀਓ, ਯਿਸੂ ਮਸੀਹ ਚਾਹੁੰਦਾ ਹੈ ਕਿ ਅਸੀਂ ਅੱਜ ਹੀ ਆਪਣੇ ਗੁਨਾਹਾਂ ਤੋਂ ਤੌਬਾ ਕਰੀਏ, ਆਪਣੇ ਗੁਨਾਹਾਂ ਨੂੰ ਤਰਕ ਕਰੀਏ ਅਤੇ ਉਹਦੇ 'ਤੇ ਮਾਂ ਲਿਆ ਕੇ ਬਪਤਿਸਮਾ ਲਈਏ। ਅਤੇ ਜਿਵੇਂ ਕਿ ਮੈਂ ਤੁਹਾਨੂੰ ਆਹ ਗੱਲ ਦੱਸ ਚੁੱਕਿਆ ਵਾਂ ਕਿ ਬਪਤਿਸਮਾ ਲੈਣ ਤੋਂ ਪਹਿਲਾਂ ਯਿਸੂ ਮਸੀਹ 'ਤੇ ਇਮਾਨ ਲਿਆਉਣਾ ਜ਼ਰੂਰੀ ਹੈ, ਤੌਬਾ ਕਰਨਾ, ਆਪਣੇ ਗੁਨਾਹਾਂ ਤੋਂ ਇਕਰਾਰ ਕਰਨਾ ਜ਼ਰੂਰੀ ਹੈ ਅਤੇ ਆਪਣੀ ਜ਼ਿੰਦਗੀ ਮੁਕੰਮਲ ਤੌਰ ਨਾਲ ਖੁਦਾ ਨੂੰ ਦੇਣਾ ਜ਼ਰੂਰੀ ਹੈ ਤਾਂ ਕਿ ਅਸੀਂ ਬਪਤਿਸਮਾ ਲੈ ਕੇ ਆਪਣੀਆਂ ਜ਼ਿੰਦਗੀਆਂ ਤੋਂ ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇ ਸਕੀਏ ਅਤੇ ਉਹਦੀ ਰਾਸਤਬਾਜ਼ੀ ਨੂੰ ਪੂਰਾ ਕਰਦੇ ਹੋਇਆਂ ਉਹਦੇ ਕੋਲੋਂ ਬਰਕਤ ਪਾ ਸਕੀਏ। ਸਾਥੀਓ, ਜਦੋਂ ਅਸੀਂ ਬਪਤਿਸਮਾ ਲਵਾਂਗੇ ਉਸ ਵੇਲੇ ਯਕੀਨਨ ਅਸੀਂ ਯਿਸੂ ਮਸੀਹ ਦੇ ਵਾਅਦੇ ਦੇ ਮੁਤਾਬਿਕ, ਉਹਦੇ ਕਲਾਮ ਦੇ ਮੁਤਾਬਿਕ ਖੁਦਾ ਦੀ ਬਾਦਸ਼ਾਹਤ ਵਿੱਚ ਜਾ ਸਕਾਂਗੇ। ਅਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਹਦਾਇਤ ਬਰਾਏ ਕਲੀਸੀਆ ਜਿਲਦ ਨੰਬਰ 2 ਇਹਦੇ ਸਫ਼ਾ ਨੰਬਰ 149 ਅਤੇ 150 ਵਿੱਚ ਆ ਗੱਲ ਲਿਖਦੀ ਏ ਕਿ ਜਿਹੜਾ ਅਹਿਦ ਬਪਤਿਸਮੇ ਦੇ ਵੇਲੇ ਅਸੀਂ ਕਰਨੇ ਹਾਂ ਉਹਦੇ ਵਿੱਚ ਬਹੁਤ ਕੁਝ ਸ਼ਾਮਿਲ ਏ। ਖੁਦਾ ਬਾਪ ਅਤੇ ਖੁਦਾ ਬੇਟੇ ਅਤੇ ਖੁਦਾ ਰੂਹ ਕੁਦਸ ਨਾਮ ਵਿੱਚ ਅਸੀਂ ਯਿਸੂ ਮਸੀਹ ਦੀ ਮੌਤ ਵਿੱਚ ਦਫ਼ਨ ਹੋਣੇ ਹਾਂ ਔਰ ਫਿਰ ਅਸੀਂ ਉਹਦੀ ਕਿਆਮਤ ਵਿੱਚ ਜ਼ਿੰਦਾ ਕੀਤੇ ਜਾਂਦੇ ਹਾਂ। ਹੁਣ ਅਸੀਂ ਇੱਕ ਨਵੀਂ ਜ਼ਿੰਦਗੀ ਬਸਰ ਕਰਨੇ ਹਾਂ, ਸਾਡੀ ਜ਼ਿੰਦਗੀ ਨੂੰ ਯਿਸੂ ਮਸੀਹ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ। ਇਸ ਲਈ ਹਰ ਇਮਾਨਦਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਖੁਦਾਵੰਦ ਯਿਸੂ ਮਸੀਹ ਅਤੇ ਪਾਕ ਰੂਹ ਦੇ ਲਈ ਮਖਸੂਸ ਹੋ ਚੁੱਕਿਆ ਹੈ। ਉਹਦੇ ਇਸ ਨਵੇਂ ਰਿਸ਼ਤੇ ਵਿੱਚ ਦੁਨਿਆਵੀ ਤਾਲੁਕਾਤ ਦਾ ਦੂਜਾ ਦਰਜਾ ਹੈ ਕਿਉਂਕਿ ਉਹਨੇ ਸਰੇਆਮ ਆ ਐਲਾਨ ਕੀਤਾ ਹੈ ਕਿ ਹੁਣ ਉਹ ਖੁਦਾਵੰਦ ਵਿੱਚ ਜ਼ਿੰਦਗੀ ਗੁਜ਼ਾਰੇਗਾ। ਉਹਨੇ ਖੁਦਾ ਦੇ ਨਾਲ ਇੱਕ ਅਹਿਦ ਕੀਤਾ ਹੈ, ਉਹ ਦੁਨੀਆਂ ਦੇ ਐਤਬਾਰ ਨਾਲ ਮਰ ਗਿਆ ਹੈ, ਉਹਨੂੰ ਖੁਦਾਵੰਦ ਦੇ ਲਈ ਜ਼ਿੰਦਾ ਰਹਿਣਾ ਹੈ। ਹੁਣ ਉਹਨੇ ਆਪਣੀ ਜ਼ਿੰਦਗੀ ਤੋਂ ਖੁਦਾ ਦੀਆਂ ਖੂਬੀਆਂ ਨੂੰ ਜ਼ਾਹਿਰ ਕਰਨਾ ਹੈ ਅਤੇ ਉਹ ਇਸ ਗੱਲ ਨੂੰ ਨਾ ਭੁੱਲੇ ਕਿ ਉਹਦੇ 'ਤੇ ਖੁਦਾ ਦੀ ਮੋਹਰ ਹੋ ਗਈ ਹੈ। ਹੁਣ ਉਹ ਖੁਦਾ ਦੀ ਬਾਦਸ਼ਾਹ ਦਾ ਵਾਰਿਸ ਠਹਿਰੀ ਹੈ, ਹੁਣ ਉਹਦੀ ਰਿਫਾਕਤ ਵਿੱਚ ਏ, ਉਹਨੂੰ ਉਹ ਸਭ ਕੁਝ ਮਿਲੇਗਾ ਜੋ ਖੁਦਾ ਕੋਲ ਹੈ ਵੇ। ਸੋ ਉਹਨੂੰ ਹੁਣ ਆ ਚਾਹੀਦਾ ਕਿ ਉਹ ਆਪਣੇ ਆਪ ਨੂੰ ਖੁਦਾ ਦੇ ਸਪੁਰਦ ਕਰ ਦੇਵੇ ਤੇ ਆਪਣੇ ਆਪ ਨੂੰ ਖੁਦਾ ਦੇ ਜਲਾਲ ਦੇ ਲਈ ਇਸਤੇਮਾਲ ਕਰੇ। ਸੋ ਸਾਥੀਓ, ਇਸ ਕਲਾਮ ਦੇ ਨਾਲ ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਕਿ ਤੁਸੀਂ ਬਪਤਿਸਮਾ ਲਵੋ ਤਾਂ ਕਿ ਤੁਸੀਂ ਮਸੀਹ ਯਸੂ ਵਿੱਚ ਨਵੀਂ ਜ਼ਿੰਦਗੀ ਨੂੰ ਸ਼ੁਰੂ ਕਰ ਸਕੋ। ਬਪਤਿਸਮਾ ਲੈਣ ਨਾਲ ਅਸੀਂ ਖੁਦਾਵੰਦ ਯਸੂ ਮਸੀਹ ਤੇ ਪਾਕ ਰੂਹ ਦੇ ਲਈ ਮਖਸੂਸ ਹੋ ਜਾਂਦੇ ਹਾਂ। ਖੁਦਾ ਦੀ ਮੋਹਰ ਸਾਡੇ 'ਤੇ ਹੋ ਜਾਂਦੀ ਹੈ। ਅਸੀਂ ਫਿਰ ਖੁਦਾ ਦੀ ਬਾਦਸ਼ਾਹ ਦੇ ਵਾਰਿਸ ਠਹਿਰਨੇ ਹਾਂ। ਜੋ ਕੁਝ ਉਹਦਾ ਹੈ ਉਹੀ ਕੁਝ ਸਾਡਾ ਹੈ, ਕਿਉਂਕਿ ਅਸੀਂ ਯਸੂ ਮਸੀਹ ਦੇ ਵਸੀਲੇ ਨਾਲ ਉਹਦੇ ਬੇਟੇ ਅਤੇ ਬੇਟੀਆਂ ਵਾਂ। ਸੋ ਸਾਥੀਓ, ਇਸ ਗੱਲ ਦੇ ਨਾਲ ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਆਪਣਾ ਆਪ ਖੁਦਾ ਨੂੰ ਦੇਈਏ ਅਤੇ ਆਪਣੇ ਗੁਨਾਹਾਂ ਤੋਂ ਤੋਬਾ ਕਰੀਏ, ਯਸੂ ਮਸੀਹ 'ਤੇ ਇਮਾਨ ਲਿਆਈਏ, ਬਪਤਿਸਮਾ ਲਈਏ, ਤਾਂ ਕਿ ਅਸੀਂ ਯਸੂ ਮਸੀਹ ਵਿੱਚ ਨਵੀਂ ਜ਼ਿੰਦਗੀ ਨੂੰ ਸ਼ੁਰੂ ਕਰਦੇ ਹੋਏ ਹਾਂ ਉਹਦੇ ਜਲਾਲ ਨੂੰ ਜ਼ਾਹਿਰ ਕਰ ਸਕੀਏ ਅਤੇ ਉਸ ਬਾਦਸ਼ਾਹਤ ਵਿੱਚ ਦਾਖਲ ਹੋ ਸਕੀਏ ਜਿਹੜੀ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਖੁਦਾਵੰਦ ਖੁਦਾ, ਅਸੀਂ ਤੇਰੇ ਹਜ਼ੂਰ ਆਉਂਦੇ ਹਾਂ ਅਤੇ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦਿੰਦੇ ਹਾਂ, ਆਪਣਾ ਆਪ ਤੇਰੇ ਸਾਹਮਣੇ ਪੇਸ਼ ਕਰਦੇ ਹਾਂ। ਤੂੰ ਸਾਨੂੰ ਕਬੂਲ ਫਰਮਾ, ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ, ਸਾਨੂੰ ਤੂੰ ਪਾਕ ਸਾਫ਼ ਕਰ। ਅਸੀਂ ਇਸ ਗੱਲ ਦਾ ਇਕਰਾਰ ਕਰਦੇ ਹਾਂ ਕਿ ਅਸੀਂ ਗੁਨਾਹਗਾਰ ਹਾਂ, ਅਸਾਂ ਤੇਰੇ ਹੁਕਮਾਂ ਨੂੰ ਤੋੜਿਆ ਹੈ ਅਤੇ ਆਪਣੇ ਕੰਮਾਂ ਤੋਂ ਤੈਨੂੰ ਨਾਰਾਜ਼ ਕੀਤਾ ਹੈ। ਐ ਖੁਦਾਵੰਦ, ਅਸੀਂ ਦਿਲੋਂ ਜਾਨ ਨਾਲ ਯਿਸੂ ਮਸੀਹ ਨੂੰ ਕਬੂਲ ਕਰਦੇ ਹਾਂ, ਉਹਨੂੰ ਆਪਣਾ ਨਿਜਾਤ ਦਹਿੰਦਾ ਤਸਲੀਮ ਕਰਦੇ ਹਾਂ। ਤੂੰ ਸਾਨੂੰ ਕਬੂਲ ਫਰਮਾ ਅਤੇ ਫਜ਼ਲ ਬਖਸ਼ ਕਿ ਅਸੀਂ ਨਵੇਂ ਸਿਰੇ ਤੋਂ ਪੈਦਾ ਹੁੰਦੇ ਹੋਏ ਹਾਂ ਤੇਰੇ ਨਾਲ ਵਫ਼ਾਦਾਰ ਰਹਿ ਸਕੀਏ ਅਤੇ ਤੇਰੇ ਕੋਲੋਂ ਬਹੁਤ ਸਾਰੀਆਂ ਬਰਕਤਾਂ ਨੂੰ ਪਾਉਣ ਵਾਲ ਬਣੀਏ। ਐ ਖੁਦਾਵੰਦ, ਇਹਨਾਂ ਭਰਾਵਾਂ ਨੂੰ, ਇਹਨਾਂ ਭੈਣਾਂ ਨੂੰ, ਇਹਨਾਂ ਬੱਚਿਆਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਤੂੰ ਬੜੀ ਬਰਕਤ ਦੇ। ਅਗਰ ਕੋਈ ਇਹਨਾਂ 'ਚੋਂ ਬਿਮਾਰ ਹੈ ਤਾਂ ਤੂੰ ਉਹਦੀ ਬਿਮਾਰੀ ਨੂੰ ਦੂਰ ਕਰ ਦੇ। ਤੂੰ ਇਹਨਾਂ ਨੂੰ ਅੱਜ ਦੇ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਬਖਸ਼। ਜਿਨ੍ਹਾਂ ਲੋਕਾਂ ਨੇ ਬਪਤਿਸਮਾ ਅਜੇ ਤੱਕ ਨਹੀਂ ਲਿਆ, ਉਹਨਾਂ ਨੂੰ ਬਪਤਿਸਮਾ ਲੈਣ ਦੀ ਤੌਫੀਕ ਤਾਂ ਫਰਮਾ, ਤਾਂ ਕਿ ਸਾਰੇ ਲੋਕ ਤੈਨੂੰ ਕਬੂਲ ਕਰਦੇ ਹੋਏ ਆ ਹਮੇਸ਼ਾ ਦੀ ਜ਼ਿੰਦਗੀ ਪਾ ਸਕਣ ਅਤੇ ਆਪਣੀ ਬਾਦਸ਼ਾਹਤ ਵਿੱਚ ਜਾ ਸਕਣ। ਤੂੰ ਸਾਨੂੰ ਅੱਜ ਦੇ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇ, ਕਿਉਂਕਿ ਆਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਜਲਾਲੀ ਨਾਮ ਵਿੱਚ। ਆਮੀਨ।
ساتھیو ایڈوینٹسٹ ورلڈ ریڈیو والوں پروگرام امید دی کرن نشر کیتا جا رہا سی امید کرنی ہے کہ اج دا پروگرام یقیناً تھانوں پسند آیا ہوئے گا ساتھیو بائبل مقدس دی سچائیاں نو مزید سیکھن دے لئی تسی ساڈے نال وٹس ایپ دے ذریعے بھی رابطہ کر سکتے ہو ساڈا وٹس ایپ نمبر ہے 00923101767962 نمبر ایک واری پھر لکھ لو 00923101767962 ساتھیو کل اسی ویلے تے اسی فریکوینسی تے دوبارہ تواڈے نال ملاقات ہوئے گی ہن اپنی میزبان فرا سلیم نو اجازت دیو رب رکھا